ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹਲਾ ਪੰਜਵਾਂ ਆਏ ਅਨੇਕ ਜਨਮ ਭ੍ਰਮ ਸਰਣੀ ਉਧਾਰ ਦੇਹ ਅੰਧ ਕੂਪ ਤੇ ਲਾਵ ਆਪਣੀ ਚਰਣੀ ਆਏ ਅਨੇਕ ਜਨਮ ਭ੍ਰਮ ਸਰਣੀ ਉਧਾਰ ਦੇਹ ਅੰਧ ਕੂਪ ਤੇ ਲਾਵ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੈ ਅੰਚਲ ਲਾਵਹੋ ਬੇਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਣੀ ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਿੱਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ ਦਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ ਸਨਮਾਨ ਯੋਗ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਆਓ ਇੱਕ ਵਾਰ ਸਰਬੱਤ ਸੰਗਤ ਰਸਨਾ ਨੂੰ ਕਰੋ ਪਵਿੱਤਰ ਗੁਰਦੇਵ ਦੀ ਬਖਸ਼ਿਸ਼ ਕੀਤੀ, ਗੁਰ ਫਤਿਹ ਦੀ ਸਾਂਝ ਪਾਓ, ਪ੍ਰੇਮ ਸਹਿਤ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬਹੁਤ ਵੱਡ ਭਾਗੀ ਹੋ ਜਿਹੜੇ ਦੂਰੋਂ ਨੇੜਿਓਂ ਹਰ ਰੋਜ਼ ਬਿਲਾ ਨਾਗਾ ਸਰੀਰ ਕਰਕੇ ਚੱਲ ਕੇ ਸਤਿਗੁਰੂ ਪਾਤਸ਼ਾਹ ਦੀ ਪਾਵਨ ਸ਼ਰਨ ਅੰਦਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਆ ਕੇ ਸਤਿਗੁਰੂ ਦੇ ਦਰਸ਼ਨ ਦਿਦਾਰੇ ਕਰਕੇ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹਰ ਰੋਜ਼ ਮੁੱਖ ਵਾਕ, ਉਸ ਮੁੱਖ ਵਾਕ ਦੀ ਪਾਵਨ ਕਥਾ ਵਿਚਾਰ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਦਰ ਗੁਰੂ ਹਜ਼ੂਰੀ ਅੰਦਰ ਸੁਣ ਕੇ ਸਮੇਂ ਸਮੇਂ ਸਿੰਘ ਸਾਹਿਬਾਨਾਂ ਦੇ ਪਾਸੋਂ, ਪੰਥ ਦੇ ਮਹਾਨ ਵਿਦਵਾਨਾਂ ਪਾਸੋਂ ਸੁਣ ਕੇ ਲਾਭ ਲੈਂਦੇ ਆ ਰਹੇ ਹੋ। ਜਿੱਥੇ ਆਪ ਇਸ ਸਥਾਨ 'ਤੇ ਸਰੀਰ ਕਰਕੇ ਗੁਰੂ ਸ਼ਰਨ ਅੰਦਰ ਆਉਂਦੇ ਹੋ, ਉੱਥੇ ਦੇਸ਼ ਵਿਦੇਸ਼ ਦੇ ਅੰਦਰ ਆਪੋ ਆਪਣੇ ਘਰਾਂ ਦੇ ਅੰਦਰ ਵੀ ਇਸ PTC ਚੈਨਲ ਦੇ ਰਾਹੀਂ ਘਰਾਂ ਵਿੱਚ ਸਰੀਰ ਕਰਕੇ ਭਵੇਂ TV ਰਾਹੀਂ ਗੁਰੂ ਦੇ ਦਰਸ਼ਨ ਕਰਦੇ ਬੈਠੇ ਹੋ, ਪਰ ਮਨ ਕਰਕੇ ਗੁਰੂ ਦੀ ਸ਼ਰਨ ਅੰਦਰ ਜੁੜ ਕੇ ਵਿਚਾਰਾਂ ਸੁਣ ਕੇ ਲਾਹੇ ਲੈਂਦੇ ਹੋ। ਅੱਜ ਦਾ ਜੋ ਇਹ ਪਵਿੱਤਰ ਮੁੱਖ ਵਾਕ ਧੰਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ, ਇਹ ਪਾਵਨ ਪਵਿੱਤਰ ਸ਼ਬਦ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਸੱਚ ਦੇ ਸੂਰਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੈਤ ਸ਼੍ਰੀ ਰਾਗ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 702 ਦੇ ਉੱਪਰ ਸੁਸ਼ੋਭਿਤ ਉਚਾਰਨ ਕੀਤਾ ਹੋਇਆ ਹੈ। ਇਸ ਆਏ ਮੁੱਖ ਵਾਕ ਦੇ ਅੰਦਰ ਆਰੰਭਤਾ ਦੀ ਪੰਗਤੀ ਅੰਦਰ ਹੀ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਜਿੱਥੇ ਬੇਨਤੀ ਕਰਨ ਦੀ ਆਰੰਭ ਵਿੱਚ ਜਾਚ ਸਿਖਾਲੀ ਹੈ, ਉੱਥੇ ਇਹ ਬੇਨਤੀ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਕਰਨੀ ਦੱਸੀ ਹੈ। ਗੁਰੂ ਦੀ ਸ਼ਰਨ, ਪ੍ਰਭੂ ਪਰਮਾਤਮਾ ਦੀ ਸ਼ਰਨ ਮਨੁੱਖ ਲਈ ਇੱਕ ਇਹੋ ਹੀ ਜੋ ਜੀਵ ਅਨੇਕਾਂ ਜੂਨਾਂ 'ਚ ਭਰਮਦਾ ਭਟਕਦਾ ਆ ਰਿਹਾ ਹੈ, ਉਸ ਤੋਂ ਬਚਾਵਣ ਲਈ ਸਦੀਵੀ ਸੁਖਦਾਈ ਸ਼ਰਨ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਜਦ ਅਸੀਂ ਪੜ੍ਹਦੇ ਹਾਂ, ਗੁਰਬਾਣੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਦੀ ਸ਼ਰਨ ਦਾ ਜ਼ਿਕਰ ਵੀ ਕੀਤਾ ਹੈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਦੀ ਸ਼ਰਨ ਦਾ ਵੀ ਜ਼ਿਕਰ ਕੀਤਾ ਹੈ। ਜਿੱਥੇ ਅਕਾਲ ਪੁਰਖ ਪ੍ਰਭੂ ਦੀ ਸ਼ਰਨ ਦਾ ਜ਼ਿਕਰ ਅਤੇ ਸਤਿਗੁਰੂ ਦੀ ਸ਼ਰਨ ਦਾ ਜ਼ਿਕਰ ਕੀਤਾ ਹੈ, ਉੱਥੇ ਪ੍ਰਭੂ ਪਰਮਾਤਮਾ ਦੇ ਪਿਆਰੇ ਨਾਮ ਬਾਣੀ ਦੇ ਰਸੀਏ ਗੁਰੂ ਸ਼ਰਨ ਅੰਦਰ ਆਏ, ਗੁਰੂ ਦੀ ਸੰਗਤ ਉੱਤਮ ਪੁਰਖਾਂ ਦੀ ਸ਼ਰਨ ਦਾ ਵੀ ਜ਼ਿਕਰ ਕੀਤਾ ਹੈ। ਹਜ਼ੂਰ ਦੇ ਅੰਮ੍ਰਿਤ ਬੋਲ ਗੁਰਬਾਣੀ ਦੇ ਅੰਦਰ ਅੰਕਿਤ ਹਨ। ਪਰਮਾਤਮਾ ਪ੍ਰਭੂ ਦੀ ਸ਼ਰਨ ਦਾ ਜ਼ਿਕਰ ਕਰਦਿਆਂ ਪੰਚਮ ਗੁਰਦੇਵ ਸਤਿਗੁਰੂ ਜੀ ਫਰਮਾਉਂਦੇ ਹਨ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ। ਸਤਿਗੁਰੂ ਪਾਤਸ਼ਾਹ ਜੀ ਇਹ ਸਾਨੂੰ ਸਮਝਾ ਰਹੇ ਨੇ, ਐ ਮਨੁੱਖ ਸੰਸਾਰ ਦੇ ਅੰਦਰ ਬਹੁਤ ਤਰ੍ਹਾਂ ਦੇ ਭੈ ਡਰ ਵਿਦਵਾਨਾਂ ਨੇ ਕਥਨ ਕੀਤੇ ਹਨ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਇੱਕ ਐਸੀ ਹੈ, ਜੇ ਤੂੰ ਮਨ ਕਰਕੇ ਉਹਦੀ ਸ਼ਰਨ ਵਿੱਚ ਪੈ ਜਾਵੇਂ ਤਾਂ ਸਾਰੇ ਭੈ ਦੂਰ ਹੋ ਜਾਣਗੇ, ਦੂਰ ਲੱਥ ਜਾਣਗੇ। ਵਿਦਵਾਨਾਂ ਨੇ ਸੱਤ ਤਰ੍ਹਾਂ ਦੇ ਭੈ ਦਾ ਜ਼ਿਕਰ ਕੀਤਾ, ਜੈ ਭੈ ਪ੍ਰਲੋਕ ਭੈ ਜਨਮ ਵੇਦਨਾ ਜਾਤ ਅਨਰਖਿਆਰ ਗੋਤ ਭੈ ਅਖਸ਼ ਮਾਤਰ ਭੈ ਸਾਤ, ਇਹ ਸੱਤ ਤਰ੍ਹਾਂ ਦਾ ਭੈ ਧਾਰਮਿਕ ਗ੍ਰੰਥਾਂ ਦੇ ਅੰਦਰ ਵਰਣਨ ਕੀਤਾ ਗਿਆ ਹੈ। ਮਾਲਕ ਦੀ ਸ਼ਰਨ ਦੇ ਅੰਦਰ ਪੈ ਕੇ ਕੋਈ ਭੈ ਰਹਿ ਨਹੀਂ ਜਾਂਦਾ। ਜਿੱਥੇ ਪ੍ਰਭੂ ਪਿਆਰਿਆਂ ਦੀ ਸ਼ਰਨ ਦਾ ਜ਼ਿਕਰ ਹੈ, ਉੱਥੇ ਆਪਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਵੀ ਗੁਰਦੇਵ ਦਾ ਸਲੋਕ ਸਰਵਣ ਕਰਦੇ ਹਾਂ, ਸੰਤ ਸ਼ਰਨ ਜੋਜਰ ਪਰੈ ਸੋ ਜਨ ਉਧਰ ਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਹੁਣ ਸੰਤ ਕੋਈ ਇਕੱਲਾ ਭੇਖਧਾਰੀ ਹੀ ਨਹੀਂ ਬਣ ਜਾਂਦਾ, ਕੋਈ ਸਰੀਰ ਦੇ ਉੱਤੇ ਚਿੱਟੇ ਰੰਗ ਦੇ ਚੋਗੇ ਚੰਗੇ ਸੁੰਦਰ ਚਮਕਵੇਂ ਪਾ ਲੈਣੇ, ਜਾਂ ਕੋਈ ਦੋ ਚਾਰ ਬੜੀਆਂ ਬੜੀਆਂ ਮਾਲਾ ਗਲ ਦੇ ਵਿੱਚ ਪਾ ਲੈਣੀਆਂ, ਕੋਈ ਬਹੁਤ ਵੱਡੀ ਮਾਲਾ ਜਾਂ ਸਿਮਰਨਾ ਹੱਥ ਦੇ ਅੰਦਰ ਫੜ ਲੈਣ ਦੇ ਨਾਲ ਇਕੱਲਾ ਸੰਤ ਨਹੀਂ ਬਣਿਆ ਜਾਂਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸੰਤ ਦੀ ਪਰਿਭਾਸ਼ਾ ਵਰਣਨ ਕਰਦਿਆਂ ਦੱਸਿਆ, ਪਹਿਰਾਵਾ ਕੋਈ ਹੋਵੇ, ਮਾਲਾ ਪਕੜੀ ਹੋਵੇ ਚਾਹੇ ਨਾ ਪਕੜੀ ਹੋਵੇ, ਪਰ ਜੇਕਰ ਰਸਨਾ ਦੇ ਉੱਤੇ ਸਵਾਸ ਸਵਾਸ ਸਿਮਰਨ ਹੈ ਫਿਰ ਸੰਤ ਹੈ। ਉਹ ਪ੍ਰਭੂ ਦਾ ਨਾਮ ਕਦੇ ਭੁੱਲੇ ਨਾ, ਜਿਨ੍ਹਾਂ ਸਾਸ ਗਰਾਸ ਨਾ ਵਿਸਤਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜੇ ਉਹ ਸਿਮਰਨ ਨਹੀਂ ਇਕੱਲਾ ਦਿਖਾਵੇ, ਉੱਥੇ ਸਤਿਗੁਰੂ ਨੇ ਬਾਣੀ 'ਚ ਇਹ ਵੀ ਕਿਹਾ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਵਾਗ ਓਏ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ। ਕਰਨੀ ਉੱਤਮ ਸਿਮਰਨ ਸ਼ਬਦ ਅਭਿਆਸ ਕਮਾਈ ਦੇ ਨਾਲ ਜਿਹਨੇ ਪੰਜਾਂ 'ਤੇ ਫਤਿਹ ਪਾਲੀ ਹੈ ਉਹ ਸੰਤ। ਕਵੀ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਹੈ, ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ तिन संतन को वंदना सिर चरणन पर धार। इसलिए जिथे संत जना दी प्रभु प्यारियां दी बंदगी वाले पुरखां दी शरण दा जिक्र है, उत्थे गुरु दी शरण सतगुरु पातशाह ने गुरबाणी अंदर सानू दस्या है, मनुख जे तू सुख लोड़दा भावें जूना दे दुखां तो बचना चाहुंदा है, भावें शरीरक कोई नाना तरह दे कोई रोग हन, भावें मानसिक रोग, भावें कोई होर तरह तरह दे दुख हन, इन्हां तों बचना चाहुंदा है, सदीवी सुख चाहुंदा है, तां फिर उह सुखां दा दाता सतगुरु आ। उस सतगुरु दी शरण दे विच ऐ मनुख तूं पै जाणा कर। हजूर दे अमृत वचन हन, सर्व सुखां का दाता सतगुर ताकी शरणी पाई है, दर्शन भेट तो होत आनंदा दुख गया हर गाई है। इस वास्ते गुरु दी शरण विच जितने भी चल के आउंदे हो भावना नाल बड़ भागी हो। गुरु शरण अंदर तां इस वल नूं जिहड़ा एक भी कदम पड़दा गुरु का लाल गुरु का सिख, भाई गुरदास जी कहिंदे गुरु अगों करोड़ां कदमां अगों उस नूं प्यार दिंदे हन वध करके। भाई गुरदास जी दे अमृत वचन हन, अपनी रचना अंदर भाई साहब जी कहिंदे ने चरण शरण गुर एक पेंडा जाए चल, सतगुर कोट पेंडा आगे होए लेत है। गुरु का सिख गुरु दी चरण शरण वल चल के आवे तां सही, गुरु वल नूं गुरु का सिख कदम वधावे तां सही। ऐ गुरु के सिखा सतगुरु तां तेरे नाल जो गुरु वल नूं तूं चलदा है करोड़ां कदमां अगों तैनूं वध के प्यार देण लई गड़फड़े लैण लई हमेशा तैयार हन। पर लोड़ है गुरु का सिख गुरु वल नूं चले भावना नाल, मन करके, बाणी करके, शरीर करके गुरु वल वधण दी लोड़ है। चरण शरण गुर एक पेंडा जाए चल, सतगुर कोट पेंडा आगे होए लेत है। एक बार मंत्र सिमरन मात्र, सिमरन ताहे बारंबार गुर हेत है। ऐ गुरु के सिखा तुम गुरु के गुर मंत्र दा जाप करता सही, गुर मंत्र दा जाप करना गुरु नू याद करना है। जे तू एक बार भी गुरु नू याद करेगा गुरु तैनू वार वार याद करता है भी आ चल के मेरे वल। एक बार सतगुर मंत्र सिमरन मात्र, सिमरन ताहे बारंबार गुर हेत है। गुरु प्रेम वेखदे ने, भावना वेखदे हन, सतगुरु नूं जो याद करदे आ सतगुरु उहनां नूं उहदे नालों वध वध प्यार करदे वध याद करदे हन। सिख इतिहास नूं जद असीं पढ़दे हां देखो जिन्हां ने गुरु नूं याद कीता गुरु कित्थे कित्थे चल के गए ने याद करन तों, प्रेम दी डोरी दे खिच्चे कितरे गुरु नानक ने संगला दीप विच चले जाना, सिवनाव राजे नूं दर्शन दे के नवाज देना, किते मीरी पीरी दे मालक दल भंजन गुर सूरमा बड़ जोधा बहु पर उपकारी सतगुरु ने कश्मीर दी धरती दे उत्ते माता भागपुरी जे गुरु नूं सिमरदी सी, गुरु मंत्र नूं सिमरदियां गुरु नूं याद कर रही सी, प्रेम नाल बनाया खद्दर दा चोगा गुर मिरदे सतगुरु मेरे पातशाह ਉਹਦੇ ਪਾਸ ਪਹਿਨਣ ਵਾਸਤੇ ਚਲੇ ਗਏ ਹਨ। ਇਸ ਲਈ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਵਾਰੰਵਾਰ ਗੁਰਹੀਤ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬਨ ਦਾਨ ਦਾਨ ਦੇਤ ਹੈ। ਇਹ ਗੁਰੂ ਕੇ ਸਿੱਖਾ ਤੋਂ ਸਤਿਗੁਰੂ ਦੇ ਅੱਗੇ ਜੋ ਕਮਾਈ ਦੇ ਵਿੱਚੋਂ ਧਰਮ ਦੀ ਕਿਰਤ ਵਿੱਚੋਂ ਸ਼ਰਧਾ ਭਾਵਨਾ ਦੇ ਨਾਲ ਕੌਡੀ ਮਾਤਰ ਵੀ ਭਾਵੇਂ ਗੁਰੂ ਅੱਗੇ ਤੂੰ ਭੇਟਾ ਅਰਪਣ ਕਰਦਾ ਹੈ, ਤੇਰੀ ਉਹ ਕੌਡੀ ਮਾਤਰ ਭੇਟਾ 'ਤੇ ਵੀ ਸਤਿਗੁਰੂ ਤਰੁੱਠਦੇ ਨੇ, ਸਤਿਗੁਰੂ ਤੈਨੂੰ ਸਾਰੇ ਖਜ਼ਾਨੇ ਬਖਸ਼ ਦਿੰਦੇ ਹਨ, ਸਤਿਗੁਰੂ ਖਜ਼ਾਨਿਆਂ ਦੇ ਮਾਲਕ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੇ ਕਹਿੰਦੇ ਨੇ, ਸਤਿਗੁਰ ਦਇਆਨਿਧ ਮਹਿਮਾ ਅਗਾਧ ਬੋਧ, ਨਮੋ 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 ਨਮੋ, ਨੇਤ 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 ਹੈ। ਸਤਿਗੁਰੂ ਪਾਤਸ਼ਾਹ ਦਇਆ ਦੇ ਖਜ਼ਾਨੇ ਹਨ, ਗੁਰੂ ਦੀ ਮਹਿਮਾ ਕਹਿਣ ਤੋਂ ਪਰੇ ਹੈ। ਉਸ ਗੁਰੂ ਨੂੰ ਸਦਾ ਹੀ ਗੁਰੂ ਕਾ ਸਿੱਖ ਨਮਸਕਾਰ ਕਰਦਾ ਰਹੇ। ਗੁਰੂ ਪਾਤਸ਼ਾਹ ਉਹ ਬੇਅੰਤ ਹਨ, ਬੇਅੰਤ ਹਨ, ਬੇਅੰਤ ਹਨ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਗੁਰੂ ਕਾ ਸਿੱਖ ਗੁਰੂ ਸ਼ਰਨ ਅੰਦਰ ਪੈ ਕੇ ਗੁਰੂ ਦੀ ਮਹਿਮਾ 'ਚ ਜੁੜਿਆ ਰਹੇ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਰਚਨਾ ਦੇ ਅੰਦਰ ਇੱਕ ਥਾਂ ਹੋਰ ਵਚਨ ਕਰਦੇ ਨੇ, ਸਤਿਗੁਰ ਚਰਨ ਸ਼ਰਨ ਗੁਰ ਸਿੱਖ ਜਾਏ ਚੱਲ, ਚਰਨ ਸ਼ਰਨ ਤਾਂ ਕਿ ਜੱਗ ਚੱਲ ਆਵੇ। ਅੱਜ ਕਈ ਕਹਿੰਦੇ ਨੇ ਜੀ ਫਲਾਣੇ ਕੋਲ ਵੜੇ ਜਾਂਦੇ ਨੇ, ਪਰ ਗੁਰੂ ਪਿਆਰਿਓ ਜਿਹੜਾ ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਗੁਰੂ ਦੇ ਚਰਨ ਸ਼ਰਨ ਵਿੱਚ ਚੱਲ ਕੇ ਆ ਗਿਆ ਨਾ, ਸਾਰਾ ਸੰਸਾਰ ਉਹਦੇ ਵੱਲ ਨੂੰ ਤੁਰਿਆ ਜਾਂਦਾ ਹੈ, ਸਾਰਾ ਸੰਸਾਰ ਉਹਦੀ ਚਰਨ ਸ਼ਰਨ ਵੱਲ ਨੂੰ ਦੌੜਦਾ ਹੈ। ਇਹ ਗੁਰੂ ਦੀ ਕਲਾ, ਗੁਰੂ ਨਾਲ ਪ੍ਰੇਮ ਪਾਉਣ ਦੀ ਲੋੜ ਹੈ। ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ, ਚਰਨ ਸ਼ਰਨ ਤਾਂ ਕਿ ਜੱਗ ਚੱਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਂ ਹੈ ਸਕਲ ਸੰਸਾਰ ਹਿਤਾਵੇ। ਅੱਜ ਤਾਂ ਮਨੁੱਖ ਦੀ ਆਗਿਆ, ਮਨੁੱਖ ਦਾ ਕਿਹਾ, ਮਨੁੱਖ ਦਾ ਹੁਕਮ ਘਰ ਦੇ ਅੰਦਰ ਮਨੁੱਖ ਦੀ ਸੰਤਾਨ ਮੰਨਣ ਨੂੰ ਤਿਆਰ ਨਹੀਂ ਹੈ, ਪਰ ਮਨੁੱਖ ਚਾਹੁੰਦਾ ਵੀ ਮੇਰਾ ਹੁਕਮ ਸਾਰਿਆਂ ਉੱਪਰ ਚੱਲੇ। ਪਰ ਗੁਰੂ ਕੇ ਪਿਆਰਿਆ, ਜੇ ਤੂੰ ਚਾਹੁੰਦਾ ਵੀ ਮੇਰਾ ਹੁਕਮ ਸਾਰੇ ਮੰਨਣ, ਤਾਂ ਫਿਰ ਤੂੰ ਗੁਰੂ ਦੇ ਹੁਕਮ ਨੂੰ ਮੰਨ ਲਾ। ਜੇ ਤੂੰ ਗੁਰੂ ਦੇ ਹੁਕਮ ਨੂੰ ਮੰਨ ਲਵੇਂਗਾ, ਫਿਰ ਬੜੇ ਪਿਆਰ ਨਾਲ, ਪ੍ਰੇਮ ਨਾਲ, ਸ਼ਰਧਾ ਨਾਲ ਤੇਰੇ ਹੁਕਮ ਨੂੰ ਸਾਰੇ ਪ੍ਰਵਾਨ ਕਰ ਲੈਣਗੇ। ਇਸ ਲਈ ਲੋੜ ਹੈ ਗੁਰੂ ਕਾ ਸਿੱਖ ਗੁਰੂ ਦੇ ਹੁਕਮ ਨੂੰ ਮੰਨਣਾ ਕਰੇ। ਗੁਰੂ ਦਾ ਹੁਕਮ ਕੀ ਹੈ? ਗੁਰੂ ਕੇ ਪਿਆਰਿਓ, ਧੰਨ ਮੇਰੇ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਆਪਾਂ ਬੋਲ ਹਰ ਰੋਜ਼ ਪੜ੍ਹਦੇ ਸੁਣਦੇ ਰਹਿੰਦੇ ਹਾਂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਜਦ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਉਹ ਗੁਰੂ ਦੇ ਹੁਕਮ ਮੰਨਣ ਵਾਲੇ ਦੀ ਤਾਂ ਮੇਰੇ ਸਤਿਗੁਰੂ ਪਾਤਸ਼ਾਹ ਆਪ ਚਰਨ ਧੂੜੀ ਮੰਗ ਰਹੇ ਹਨ। ਲੋੜ ਹੈ ਗੁਰੂ ਕਾ ਸਿੱਖ ਗੁਰੂ ਦੇ ਹੁਕਮ ਨੂੰ ਮੰਨੇ। ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰੂ ਕੇ ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਤੁਹਾਨੂੰ ਸਭ ਤੋਂ ਪਿਆਰਾ ਕੌਣ ਲੱਗਦਾ ਹੈ? ਮੇਰੇ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖੋ, ਗੁਰ ਕੇ ਵਾਕ ਜਿਨ ਦ੍ਰਿੜ ਕਰ ਮਾਨੇ, ਸੋ ਮਮ ਪਿਆਰੋ ਅਧਿਕ ਮਹਾਨੇ। ਮਹਾਰਾਜ ਕਹਿੰਦੇ, ਜਿਹੜਾ ਗੁਰੂ ਕੇ ਬਚਨਾਂ ਨੂੰ ਮੰਨਦਾ, ਗੁਰੂ ਦੇ ਹੁਕਮ ਨੂੰ ਮੰਨਦਾ, ਉਹ ਮੈਨੂੰ ਸਭ ਤੋਂ ਪਿਆਰਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਤਦ ਹੀ ਕਿਹਾ ਹੈ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ। ਗੁਰੂ ਨੂੰ ਰਹਿਤ ਪਿਆਰੀ ਲੱਗਦੀ ਆ, ਰਹਿਤ ਰੱਖਣ ਲਈ ਗੁਰੂ ਦਾ ਹੁਕਮ ਹੈ ਸਾਨੂੰ, ਗੁਰੂ ਦਾ ਹੁਕਮ ਮੰਨੀਏ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਪੈਣ ਦੀ, ਜਿੱਥੇ ਭਾਈ ਗੁਰਦਾਸ ਜੀ ਨੇ ਮਹਿਮਾ ਕੀਤੀ ਆ, ਉੱਥੇ ਭਾਈ ਸਾਹਿਬ ਜੀ ਕਹਿੰਦੇ ਸਤਿਗੁਰੂ ਦੀ ਆਗਿਆ ਜਿਹੜਾ ਮੰਨਦਾ ਹੈ ਉਹਦੇ ਸਾਰੇ ਸੰਸਾਰ ਦੇ ਲੋਕ ਹਿੱਤ ਨਾਲ ਉਹਦੇ ਹੁਕਮ ਨੂੰ ਮੰਨਦੇ ਹਨ, ਭਾਵਨਾ ਦੇ ਨਾਲ ਉਹਦੀ ਆਗਿਆ ਦਾ ਪਾਲਣ ਕਰਦੇ ਹਨ। ਸਤਿਗੁਰ ਸਿੱਖਿਆ ਦੇਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸਿੱਖ ਸੁਣਤ ਪਰਮ ਪਦ ਪਾਵੇ। ਅੱਜ ਕਹਿੰਦੇ ਹਾਂ ਜੇ ਬੜਾ ਪ੍ਰਚਾਰ ਹੁੰਦਾ ਹੈ, ਜੇ ਕੋਈ ਕਹਿਣ 'ਚ ਨਹੀਂ ਚੱਲਦਾ ਹੈ, ਕੋਈ ਮੰਨਦਾ ਨਹੀਂ ਹੈ, ਪਰ ਗੁਰੂ ਪਿਆਰਿਓ ਉਹ ਸਾਡੇ ਵਿੱਚ ਹੀ ਕਮੀਆਂ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਸਿੱਖਿਆ ਦੇਖਿਆ ਹਿਰਦੈ ਪ੍ਰਵੇਸ਼ ਜਾਹੇ। ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਜਿਹਦੇ ਹਿਰਦੇ ਦੇ ਅੰਦਰ ਵਸ ਗਈ ਨਾ, ਜਿਹਨੇ ਕਮਾਲੀ ਆ ਕਮਾਈ ਕੀਤੀ ਆ, ਕਹਿੰਦੇ ਉਹਦੀ ਸਿੱਖਿਆ ਦੇ ਨਾਲ, ਤਾਂ ਕਿ ਸਿੱਖ ਸੁਣਤ ਪਰਮ ਪਦ ਪਾਵੇ, ਜਿਹੜਾ ਉਹਦੇ ਕਹਿ ਨੂੰ ਮੰਨ ਲਊਗਾ, ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਵਣ ਵਾਲਾ, ਫਿਰ ਉਹ ਗੁਰੂ ਨਾਲ ਹੀ ਜੋੜਦਾ। ਜਿਹੜਾ ਗੁਰੂ ਨਾਲ ਜੁੜ ਗਿਆ ਉਹ ਪਰਮ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਲੋੜ ਹੈ ਗੁਰੂ ਦੀ ਸਿੱਖਿਆ ਨੂੰ ਹਿਰਦੇ ਦੇ ਅੰਦਰ ਵਸਾਵਣ ਦੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਅੱਜ ਦੇ ਆਏ ਹੋਏ ਪਵਿੱਤਰ ਮੁਖ ਵਾਕ ਦੇ ਅੰਦਰ ਸਾਨੂੰ ਦੁੱਖਾਂ ਤੋਂ ਛੁਟਕਾਰਾ ਪਾਵਣ ਲਈ, ਗੁਰੂ ਦੀ ਸ਼ਰਨ ਵਿੱਚ ਆਵਣ ਲਈ ਪ੍ਰੇਰਣਾ ਕੀਤੀ ਆ। ਸ਼ਰਨ 'ਚ ਪੈ ਕੇ ਬੇਨਤੀ ਕਰਨ ਦੀ ਜਾਚ ਸਿਖਾਲੀ ਹੈ। ਆਓ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਪਾਵਣ ਸ਼ਬਦ ਦੇ ਵਿਚਾਰ ਨਿਯਤ ਸਮੇਂ ਦੇ ਅੰਦਰ ਸ਼ਬਦ ਦੇ ਆਰੰਭਤਾ ਤੋਂ ਸ਼ਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹਲਾ ਪੰਜਵਾ, ਆਏ ਅਨੇਕ ਜਨਮ ਭ੍ਰਮ ਸਰਣੀ।
ਜੈਤ ਸ੍ਰੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸਤਿਗੁਰੂ ਸਾਹਿਬ ਜੀ ਸਾਨੂੰ ਬੇਨਤੀ ਕਰਨ ਦੀ ਜਾਚ ਸਿਖਾਲਦਿਆਂ ਇਹ ਕਿਰਪਾ ਕਰ ਰਹੇ ਹਨ। ਗੁਰੂ ਕੇ ਸਿੱਖ ਨੇ ਗੁਰੂ ਦੀ ਸ਼ਰਨ 'ਚ ਆ ਕੇ ਇਸ ਤਰ੍ਹਾਂ ਬੇਨਤੀ ਕਰਨੀ ਆ, ਹੇ ਮੇਰੇ ਪਾਤਸ਼ਾਹ, ਹੇ ਸਤਿਗੁਰੂ ਜੀ, ਆਏ ਅਣਕ ਜਨਮ ਭ੍ਰਮ ਸਰਣੀ। ਅਣਕ ਜਨਮ ਅਨੇਕਾਂ ਜਨਮਾਂ ਦੇ ਅੰਦਰ ਭਰਮ ਦੇ ਭਟਕਦੇ ਦੁੱਖ ਭੋਗਦੇ ਹੋਏ, ਹੇ ਪਾਤਸ਼ਾਹ, ਇਹ ਮਨੁੱਖ ਜਨਮ ਦੀ ਵਾਰੀ ਮਿਲਣ ਤੋਂ ਤੁਹਾਡੀ ਹੁਣ ਸ਼ਰਨ ਵਿੱਚ ਆ ਗਏ ਹਾਂ। ਕਿੰਨੀਆਂ ਕੁ ਜਨਮ, ਕਿੰਨੇ ਕੁ ਜਨਮਾਂ 'ਚ ਭਰਮ ਦੇ ਭਟਕਦੇ ਆਏ ਹਾਂ, ਤਾਂ ਸਤਿਗੁਰੂ ਸਾਹਿਬ ਜੀ ਨੇ ਬਾਣੀ 'ਚ ਸਾਨੂੰ ਦੱਸਿਆ ਹੈ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਹ ਮਨੁੱਖ ਬੜੇ ਚਰੋਕਣੇ ਸਮੇਂ ਤੋਂ ਬਾਅਦ ਬੜੀਆਂ ਜੂਨਾਂ ਦੇ ਅੰਦਰ ਭਟਕਦੇ ਹਾਂ, ਇਹ ਤੈਨੂੰ ਮਨੁੱਖ ਜਨਮ ਮਿਲਿਆ ਹੈ। ਵਿਦਵਾਨਾਂ ਨੇ ਧਾਰਮਿਕ ਗ੍ਰੰਥਾਂ ਦੇ ਅੰਦਰ 84 ਲੱਖ ਜੋਨ ਦਾ ਜ਼ਿਕਰ ਕੀਤਾ ਹੈ। ਇਸ ਗੱਲ ਨੂੰ ਗੁਰਬਾਣੀ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਪ੍ਰਵਾਨ ਕੀਤਾ ਹੈ। ਪਰ ਸਾਰੀਆਂ ਜੂਨਾਂ 'ਚੋਂ ਇਹ ਜੋ ਹੈ ਮਨੁੱਖ ਜਨਮ ਸਰਵੋਤਮ ਹੈ। ਭਾਈ ਸਾਹਿਬ ਜੀ ਨੇ ਕਿਹਾ ਹੈ 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, 84 ਲੱਖ ਜੂਨ ਹੈ, ਉਹਨਾਂ ਸਾਰੀਆਂ ਜੂਨਾਂ ਦੇ ਵਿੱਚੋਂ ਮਨੁੱਖ ਜਨਮ ਉੱਤਮ ਹੈ। ਪਰ ਇਹ ਵਾਰੀ ਧਾਰਮਿਕ ਗ੍ਰੰਥਾਂ ਦੇ ਕਥਨ ਮੁਤਾਬਕ ਉਹਨਾਂ ਜੂਨਾਂ 'ਚ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਭੋਗਦੇ ਹਾਂ ਭਟਕਦੇ ਹਾਂ, ਫਿਰ ਕਿਤੇ ਇਹ ਜਨਮ ਮਿਲਿਆ ਹੈ। इस वास्ते सतगुरु जी ने कह दिता है बाणी दे अंदर अनक जन्म जोनी बहु भरमे आ बहुर बहुर दुख पाया तुमरी कृपा ते मनुख देह पाई है देहो दर्श हर राया। हे मेरे मालक, हे सतगुरु पातशाह जी, अनक जन्म बहु जोनी भरमे आ, अनक जन्म अनेक जन्म जिन्हों की गिनती कोई नहीं है, बहुत जोनी भरमे आ, बहुत जूना दे अंदर भटकदे भटकदे, हे पातशाह बार बार उन्होंने जूना दे अंदर दुख पाया दुख पौना किया है, पर हुण तुहाडी कृपा हुई आ, तुमरी कृपा ते मनुख दे पाई है देहो दर्श हर राया। हे मेरे पातशाह तरस करो, जूना तो छुटकारा तद ही होना है जे तुहाडा मिलाप होवेगा, जे तुहाडे दर्शन होवनगे। तद ही भगत रविदास जी ने भी बेनती करदिआं पावन बाणी दे अंदर किया, बहुत जन्म बिछरे थे माधो, ये जन्म तुम्हारे लेखे कह रविदास, आस लग जीवो चिर भयो दर्शन देखे। अनेकां जूनां दे अंदर दुख भोगदिआं भोगदिआं सतगुरु तुहाडी शरण विच आए हाँ, अनक जन्म अनेकां जन्म आए, अनक जन्म भ्रम शरणी, गुरदेव तुहाडी शरण विच अनेकां जन्मां च भ्रम दे भटकदे होए हुण आप दी शरण विच आ गया, मनुख जन्म धारण करके फिरत फिरत प्रभ आया परिया तौ शरणाए। हे मेरे मालक, जूना च फिरदे फिरदे भटकदे भटकदे हुण तुहाडी शरण विच आ पए हाँ, उदा भी इधर उधर बहुत भटकना किया है पर तुहाडी शरण तकी आ, गुरु की शरण च पै के गुरु के सिख ने बेनती करनी आ, हे मेरे पातशाह सतगुर आयो शरण तुहारी, मेरा सुख नाम हर सोभा चिंता लाहे हमारी। गुरु की शरण च पै के गुरु के सिख ने बेनती करनी आ, आवरना सूझा दूजी ठाहर हार परियो तों द्वारी, लेखा छोड़ अलेखा छुट है हम निर्गुण लेहो वारी। साध बख्शिंद सदा मेहरबाना सबना दे आधारी, नानक दास संत पाशा परियो राख लेहो एहो वारी। गुरु के सिख नू सतगुरु की शरण च पैण दा, प्रभु परमात्मा की शरण च पैण लई गुरु का हुक्म है। दशमेश पिता गुरु गोबिंद सिंह साहब जी ने नदेड़ की धरती दे उत्ते ज्योति जोत समावन तो पहला जदों धन गुरु ग्रंथ साहब जी दे लड़ खालसे नू लगा के गुरु ग्रंथ साहब जी नू गुरियाई गद्दी बख्शिश की, आप मत्था टेक के गुरु ने हुक्म कर दिता, पर अरदास तो बाद वो गुरु दे हुक्म गुरु दे वचना नू इतिहासक वचना नू हर रोज़ याद करदियां दरहौंदियां पढ़दे आ। पर उस वेले सतगुरु ने यह भी हुक्म किया सी, गुर प्रताप सूरज ग्रंथ दे अंदर जिक्र है कवि संतोख सिंह जी ने किया भी, गुरु के सिख ने सदा प्रभु की शरण च रहना है, किसी की होर ओट आसरा नहीं लैना है, हजूर दे अमृत वचन हैं, पातशाह कहन लगे सदा रहो प्रभ चरणन शरणी, अपरन की आशा नहीं करनी, पढ़िया सर्ब गुरन की बाणी, अरखिया रहत जो हमहू बखानी। महाराज कहिंदे गुरु के सिख ने गुरु की शरण च प्रभु परमात्मा की शरण च पै रहना है, सदा रहो प्रभ चरणन शरणी, अपरन की आशा नहीं करनी, होर किसी का ओट आसरा नहीं लैना, मनुख की टेक बिरथी सब जान, देवन को एक है भगवान। महाराज कहिंदे पढ़ी है सर्ब गुरन की बाणी, वही भावना दे नाल सारे गुरु साहिबाना दी पावन बाणी श्रद्धा विश्वास नाल पढ़नी है, गुरु के सिख ने कोई तर्क नहीं करनी है मन दे अंदर, अज बड़ियां तर्कां गुरबाणी दे उत्ते भी कर रहे ने, ਨਿਤਨੇਮ ਦੀਆਂ ਬਾਣੀਆਂ ਤੇ ਬੜੇ ਕਿੰਤੂ ਪਰੰਤੂ ਕਰੀ ਜਾ ਰਹੇ ਨੇ, ਜਦਕਿ ਦਸ਼ਮੇਸ਼ ਪਿਤਾ ਨੇ ਸਾਨੂੰ ਨਿਤਨੇਮ ਦੀ ਬਾਣੀ ਬਖਸ਼ਿਸ਼ ਕੀਤੀ ਆ। ਸਿੱਖ ਰਹਿਤ ਮਰਜ਼ਾਦਾ ਦੇ ਅਨੁਸਾਰ ਵੀ ਨਿਤਨੇਮ ਦੀ ਬਾਣੀ ਗੁਰੂ ਨੇ ਜੋ ਬਖਸ਼ਿਸ਼ ਕੀਤੀ ਹੈ ਸਾਨੂੰ, ਅੱਜ ਕਈ ਨਿਸਰਧਕ ਲੋਕ ਉਹਤੇ ਵੀ ਤਰਕਾਂ ਕਰੀ ਜਾ ਰਹੇ ਨੇ। ਹਜ਼ੂਰ ਕਹਿੰਦੇ ਪੜ੍ਹੀ ਆ ਸਰਬ ਗੁਰਨ ਕੀ ਬਾਣੀ, ਫਿਰ ਰੱਖੀ ਆ ਰਹਿਤ ਜੋ ਹਮਹੂ ਬਖਾਨੀ। ਗੁਰੂ ਕੇ ਸਿੱਖ ਨੇ ਭਾਈ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਆ, ਚੌਵਾਂ ਵਜਰ ਕ੍ਰਹਿਤਾਂ ਤੋਂ ਬਚ ਕੇ ਰਹਿਣਾ ਹੈ। ਕ੍ਰਹਿਤ ਨਹੀਂ ਕਦੇ ਵੀ ਗੁਰੂ ਕੇ ਸਿੱਖ ਨੇ ਕਰਨੀ, ਇਸ ਲਈ ਗੁਰੂ ਦੀ ਸ਼ਰਨ 'ਚ ਪੈਣਾ। ਗੁਰੂ ਕੇ ਸਿੱਖ ਨੇ ਆਏ ਅਣਕ ਜਨਮ ਭਰਮ ਸ਼ਰਣੀ, ਹੇ ਮੇਰੇ ਮਾਲਕ ਅਸੀਂ ਤਾਂ ਭਰਮਦਿਆਂ ਤੁਹਾਡੀ ਸ਼ਰਨ 'ਚ ਆ ਪਏ ਹਾਂ। ਗੁਰੂ ਬੜਾ ਸਮਰੱਥ ਹੈ ਗੁਰਸੰਗਤ ਜੀ, ਗੁਰੂ ਦੀ ਸ਼ਰਨ 'ਚ ਕੀ ਨਹੀਂ ਮਿਲਦਾ ਕਿ ਲੋੜ ਭਾਵਨਾ ਦੀ ਹੈ। ਸਤਿਗੁਰੂ ਸਰਬ ਕਲਾ ਸਮਰੱਥ ਨੇ, ਦੇਖੋ ਗੁਰੂ ਹਰਿ ਰਾਏ ਜੀ ਮਹਾਰਾਜ ਮਾਲਵੇ ਦੀ ਧਰਤੀ 'ਤੇ ਵਿਰਾਜ ਰਹੇ ਨੇ, ਮੇਰੇ ਪਾਤਸ਼ਾਹ ਦੀ ਸ਼ਰਨ ਦੇ ਅੰਦਰ ਕਾਲਾ ਆਪਣੇ ਭਤੀਜਿਆਂ ਨੂੰ ਲੈ ਗਿਆ ਅਤੇ ਸਤਿਗੁਰੂ ਦੇ ਅੱਗੇ ਉਹਨਾਂ ਨੇ ਢਿੱਡ ਵਜਾਏ, ਪੇੜ ਦੇ ਉੱਤੇ ਹੱਥ ਮਾਰੇ। ਕਾਲੇ ਨੂੰ ਸਤਿਗੁਰੂ ਜੀ ਨੇ ਪੁੱਛਿਆ, ਕਾਲਿਆ ਕੀ ਕਰ ਰਹੇ ਨੇ? ਕਹਿਣ ਲੱਗਿਆ, ਮਹਾਰਾਜ ਤੁਹਾਡੀ ਸ਼ਰਨ 'ਚ ਆ ਕੇ ਭੁੱਖੇ ਨੇ, ਇਹਨਾਂ ਦੇ ਮਾਤਾ ਪਿਤਾ ਹੈ ਨਹੀਂ, ਯਤੀਮ ਨੇ, ਇਹ ਸ਼ਰਨ 'ਚ ਆ ਗਏ ਨੇ, ਤੁਹਾਥੋਂ ਕੁਝ ਮੰਗਦੇ ਪਏ ਨੇ ਖਾਵਣ ਲਈ। ਅਤੇ ਗੁਰੂ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ, ਕਰਮ ਚੰਦ ਕਾਲੇ ਕੋ ਭਾਈ, ਗਇਓ ਹੁਤੋ ਪ੍ਰਲੋਕ ਸਧਾਈ, ਲੱਗ ਸੁੱਤ ਤਿਨਕੇ ਬੈ ਰਹੇ, ਫੂਲ ਸੰਦਲੀ ਦੋਨੋਂ ਆਹੇ। ਲੱਗ ਛੋਟੀ ਉਮਰ ਦੇ ਅੰਦਰ ਦੋ ਦੇ ਪੁੱਤਰ ਪਿੱਛੇ ਰਹਿ ਗਏ, ਫੂਲ ਅਤੇ ਸੰਦਲੀ, ਜਿਨ੍ਹਾਂ ਦਾ ਨਾਮ ਇਤਿਹਾਸ ਦੇ ਅੰਦਰ ਆਇਆ ਹੈ। ਕੋਈ ਨਾਮ ਚੰਤਰਾ ਵੀ ਆਇਆ ਇਤਿਹਾਸਾਂ ਦੇ ਅੰਦਰ, ਰਹੋ ਵਿਚਾਰ। ਫਿਰ ਕਹਿੰਦੇ, ਦੋਨੋਂ ਕੋ ਕਾਲਾ ਸਖਰਾਏ, ਲੈ ਗਏ ਉਹ ਨਿਕਟ ਗੁਰੂ ਹਰਿ ਰਾਏ। ਹੁਣ ਪਿੱਛੇ ਉਹ ਯਤੀਮ, ਉਹਨਾਂ ਦੀ ਪਾਲ ਪਲੋਸਣਾ ਸੰਭਾਲ ਕਾਲੇ 'ਤੇ ਬੋਝ ਪੈ ਗਿਆ। ਕਾਲੇ ਨੂੰ ਪਤਾ ਲੱਗਿਆ, ਇੱਥੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦਾ ਸੱਤਵਾਂ ਸਰੂਪ ਗੁਰੂ ਹਰਿ ਰਾਏ ਜੀ, ਪਰਮ ਦਿਆਲੂ ਕਿਰਪਾਲੂ ਸਤਿਗੁਰੂ ਆਏ ਨੇ। ਉਹਨਾਂ ਦੋਵੇਂ ਬੱਚਿਆਂ ਨੂੰ ਸਿਖਾ ਕੇ ਕਾਲਾ ਗੁਰੂ ਦੀ ਸ਼ਰਨ 'ਚ ਲੈ ਗਿਆ। ਗੁਰੂ ਪਿਆਰਿਓ, ਅੱਜ ਲੋੜ ਹੈ, ਮੈਂ ਬੇਨਤੀ ਕਰਾਂ ਹਰ ਮਾਂ ਬਾਪ ਨੂੰ ਆਪਣੇ ਬੱਚਿਆਂ ਨੂੰ ਬਚਪਨ ਦੇ ਅੰਦਰ ਸਿੱਖਿਆ ਦੇਣ ਦੀ। ਦੇਖੋ, ਦੋਨੋਂ ਕੋ ਕਾਲਾ ਸਿਖਰਾਏ, ਲੈ ਗਏ ਉਹ ਨਿਕਟ ਗੁਰੂ ਹਰਿ ਰਾਏ। ਗੁਰੂ ਹਰਿ ਰਾਏ ਜੀ ਦੇ ਕੋਲ ਸਿਖਾ ਕੇ ਲੈ ਕੇ ਗਿਆ। ਕਿਹਾ ਕਾਲੇ ਨੇ ਵੀ, ਸਤਿਗੁਰੂ ਜੀ ਨੂੰ ਜਾ ਕੇ ਤੁਸੀਂ ਮੱਥਾ ਟੇਕਣਾ ਬੜੀ ਸ਼ਰਧਾ ਨਾਲ, ਗੁਰੂ ਅੱਗੇ ਮੱਥਾ ਟੇਕ ਕੇ ਫਿਰ ਆਪਣੇ ਪੇਟ 'ਤੇ ਤੁਸੀਂ ਹੱਥ ਮਾਰਿਓ, ਫਿਰ ਅੱਗੇ ਹੱਥ ਜੋੜ ਕੇ ਖਲੋ ਜਿਓ ਗੁਰੂ ਅੱਗੇ ਸਤਿਕਾਰ ਨਾਲ। ਸਤਿਗੁਰੂ ਪੁੱਛਣਗੇ ਤਾਂ ਮੈਂ ਤੁਹਾਡੇ ਲਈ ਗੁਰੂ ਅੱਗੇ ਬੇਨਤੀ ਕਰ ਦੇਵਾਂਗਾ। ਇਹ ਗੱਲ ਸਿੱਖਿਆ ਦੇ ਨਾਲ ਆ। ਬੱਚਿਆਂ ਨੇ ਉੱਦਾਂ ਹੀ ਕੀਤਾ, ਦੋਵੇਂ ਹੱਥ ਫੜਾ ਕੇ ਆਪਣੇ ਉਂਗਲਾਂ ਦੋਵਾਂ ਬੱਚਿਆਂ ਨੂੰ ਗੁਰੂ ਕੋਲ ਲੈ ਗਿਆ, ਆਪ ਮੱਥਾ ਟੇਕਿਆ, ਦੋਵਾਂ ਬੱਚਿਆਂ ਨੇ ਗੁਰੂ ਜੀ ਨੂੰ ਮੱਥਾ ਟੇਕ ਦਿੱਤਾ ਹੈ। ਕਹਿੰਦੇ, ਹੱਥ ਜੋੜ ਦੋਨੋਂ ਖਰੇ, ਬਾਲਣ ਪੇਟ ਬਜਾਵਣ ਕਰੇ। ਕਹਿੰਦੇ, ਸਤਿਗੁਰੂ ਨੂੰ ਮੱਥਾ ਟੇਕ ਕੇ ਦੋਵੇਂ ਬੱਚੇ ਅੱਗੇ ਹੱਥ ਜੋੜ ਕੇ ਖਲੋ ਗਏ ਅਤੇ ਫਿਰ ਆਪਣੇ ਪੇਟ ਦੇ ਉੱਤੇ ਹੱਥ ਮਾਰਨੇ ਉਹਨਾਂ ਨੇ ਸ਼ੁਰੂ ਕਰ ਦਿੱਤੇ। ਮੇਰੇ ਪਾਤਸ਼ਾਹ ਹਨ ਤਾਂ ਅੰਤਰਜਾਮੀ, ਮੁਸਕਰਾ ਕੇ ਹੱਸਦਿਆਂ ਭਾਈ ਕਾਲੇ ਨੂੰ ਕਹਿਣ ਲੱਗੇ, ਕਾਲਿਆ ਇਹ ਕਿਸ ਤਰ੍ਹਾਂ ਬੱਚੇ ਪੇਟ 'ਤੇ ਹੱਥ ਮਾਰ ਰਹੇ ਨੇ? ਦੇਖੋ ਅੱਗੋਂ ਕਾਲਾ ਕਹਿਣ ਲੱਗਿਆ ਹੱਥ ਜੋੜ ਕੇ, ਹੇ ਮੇਰੇ ਪਾਤਸ਼ਾਹ ਜੀ, ਮਾਤ ਪਿਤਾ ਇਨਕੇ ਮਰ ਗਏ, ਰਾਵਰ ਕੀ ਸ਼ਰਣੀ ਆ ਪਏ। ਗੁਰਦੇਵ, ਇਹਨਾਂ ਦੇ ਮਾਤ ਪਿਤਾ ਅਕਾਲ ਚਲਾਣਾ ਕਰ ਚੁੱਕੇ ਨੇ, ਇਹ ਤੁਹਾਡੀ ਸ਼ਰਨ 'ਚ ਆ ਪਏ ਨੇ, ਹੁਣ ਹੋਰ ਕੋਈ ਥਾਂ ਨਹੀਂ ਇਹਨਾਂ ਨੂੰ, ਇਹ ਯਤੀਮ ਨੇ। ਅਤੇ ਸਤਿਗੁਰੂ ਕਿੰਨੇ ਤਰੁੱਠੇ, ਜਦੋਂ ਕਹਿਤਾ ਤੁਹਾਡੀ ਸ਼ਰਨ ਤੋਂ ਬਿਨਾਂ ਹੋਰ ਕੋਈ ਥਾਂ ਹੀ ਨਹੀਂ, ਮਾਤਾ ਪਿਤਾ ਹੈ ਕੋਈ ਨਹੀਂ, ਯਤੀਮ ਨੇ, ਮੇਰੇ 'ਤੇ ਬੋਝ ਬਣ ਗਏ ਨੇ। ਦਿਆਲਤਾ ਦੇ ਘਰ ਵਿੱਚ ਆ ਕੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਾਲਿਆ ਇਹ ਯਤੀਮ ਨਹੀਂ, ਇਹ ਭੁੱਖੇ ਨਹੀਂ ਹਨ, ਇਨ ਪਾਸੋਂ ਲਾਖੇ ਖਾਏ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਕਾਲਿਆ ਇਹਨਾਂ ਦੇ ਪਿੱਛੇ ਤਾਂ ਲੱਖਾਂ ਲੋਕ ਹੋਰ ਰੱਜਣਗੇ। ਜਮਨਾ ਲਓ ਨਿਜ ਅਸਮ ਫਰਾਏ ਹੈ, ਇਹਨਾਂ ਦੇ ਘੋੜੇ ਜਮਨਾ ਤੱਕ ਪਾਣੀ ਪੀਵਣਗੇ, ਫੌਜਾਂ ਦੇ ਮਾਲਕ ਹੀ ਹੋਣਗੇ। ਧੰਨ ਗੁਰੂ ਪਾਤਸ਼ਾਹ ਜੀ ਨੇ ਪਾਤਸ਼ਾਹੀਆਂ ਬਖਸ਼ਿਸ਼ ਕਰ ਦਿੱਤੀਆਂ ਗੁਰੂ ਹਰ ਰਾਏ ਜੀ ਨੇ। ਆ ਨਾਭੇ ਪਟਿਆਲੇ ਵਾਲੇ ਜੋ ਰਾਜੇ, ਇਹ ਰਾਜ ਗੁਰੂ ਹਰ ਰਾਏ ਜੀ ਨੇ ਬਖਸ਼ਿਸ਼ ਕੀਤੇ ਨੇ। ਗੁਰੂ ਪਾਤਸ਼ਾਹ ਸਮਰੱਥ ਨੇ ਲੋੜ ਗੁਰੂ ਦੀ ਸ਼ਰਨ 'ਚ ਹੈ। ਮੈਂ ਬੇਨਤੀ ਕਰ ਰਿਹਾ ਸੀ, ਬਚਪਨ ਦੇ ਅੰਦਰ ਬੱਚਿਆਂ ਨੂੰ ਸਿੱਖਿਆ ਦੇਣ ਦੀ ਲੋੜ ਹੈ। ਅੱਜ ਅਸੀਂ ਉਹ ਗੁਰੂ ਦੀ ਸਿੱਖਿਆ ਨੂੰ ਭੁੱਲ ਬੈਠੇ ਹਾਂ। ਜੇ ਮਾਂ ਬਾਪ ਆਪ ਗੁਰੂ ਦੀ ਸ਼ਰਨ 'ਚ ਆਉਂਦੇ ਆ ਤਾਂ ਬੱਚਿਆਂ ਨੂੰ ਵੀ ਨਾਲ ਪ੍ਰੇਰ ਕੇ ਸ਼ਰਨ 'ਚ ਲਿਆਈਏ। ਉਹਨਾਂ ਨੂੰ ਸਤਿਗੁਰੂ ਅੱਗੇ ਮੱਥਾ ਟੇਕਣਾ, ਗੁਰੂ ਦੀ ਹਜ਼ੂਰੀ 'ਚ ਬੈਠਣਾ ਸਿਖਾਈਏ, ਬਾਣੀ ਪੜ੍ਹਨ ਲਈ ਪ੍ਰੇਰਨਾ ਕਰੀਏ। ਉਹਨਾਂ ਨੂੰ ਗੁਰਸਿੱਖੀ 'ਚ ਪਰਿਪੱਕ ਬਚਪਨ ਤੋਂ ਜੇ ਕਰਾਂਗੇ, ਆਪ ਗੁਰਸਿੱਖੀ 'ਚ ਪਰਿਪੱਕ ਹੋਵਾਂਗੇ, ਫਿਰ ਹੀ ਬੱਚਿਆਂ ਦਾ ਅੱਗੇ ਜਿਹੜਾ ਅਗਲਾ ਜਿਹੜਾ ਭਵਿੱਖ ਹੈ ਉਹ ਸੰਵਰ ਸਕੇਗਾ। ਨਹੀਂ ਤਾਂ ਅੱਜ ਜੋ ਕੁਝ ਅਸੀਂ ਕਹਿ ਰਹੇ ਹਾਂ, ਪੰਜਾਬ ਦੀ ਧਰਤੀ ਦੇ ਉੱਤੇ ਨੌਜਵਾਨ ਕਿਸ ਪਾਸੇ ਦੇ ਵਹਿਣ ਵਿੱਚ ਵਹਿ ਰਹੇ ਨੇ, ਇਹ ਤਾਂ ਹੀ ਦੁਖਾਂਤ ਵਾਪਰ ਰਿਹਾ। ਅਸੀਂ ਬੱਚਿਆਂ ਦਾ ਬਚਪਨ ਸੰਭਾਲ ਨਹੀਂ ਸਕੇ, ਅੱਜ ਵੀ ਸੰਭਾਲਣ ਤੋਂ ਅਸੀਂ ਦੂਰ ਜਾ ਰਹੇ ਹਾਂ। ਮਾਂ ਬਾਪ ਆਪਣੀ ਜ਼ਿੰਮੇਵਾਰੀ ਤੋਂ ਥਿੜਕ ਰਹੇ ਹਨ, ਅੱਜ ਇਹ ਲਾਂਭੇ ਦੂਸਰਿਆਂ ਨੂੰ ਦਿੱਤੇ ਜਾ ਰਹੇ ਹਨ ਜੀ। ਪ੍ਰਚਾਰ ਨਹੀਂ ਹੈ, ਸਭ ਤੋਂ ਪਹਿਲਾਂ ਮਾਂ ਬਾਪ ਬੱਚੇ ਦਾ ਪ੍ਰਚਾਰਕ ਹੈ, ਉਹ ਤੋਂ ਬਾਅਦ ਜਿਹੜਾ ਟੀਚਰ ਹੈ ਸਕੂਲ ਦੇ ਅੰਦਰ, ਭਾਵੇਂ ਕੋਈ ਆ, ਖਿਮਾ ਕਰ ਦੇਣੀ, ਉਹ ਸਭ ਤੋਂ ਉਹਦੇ ਸਿੱਖਿਆਦਾਇਕ ਹਨ। ਅੱਜ ਅਸੀਂ ਸਕੂਲ ਵੀ ਉਹ ਲੱਭਦੇ ਹਾਂ, ਇਹ ਨਹੀਂ ਦੇਖਣਾ ਵੀ ਇਹਦੇ 'ਚ ਕੋਈ ਗੁਰਸਿੱਖੀ ਦੀ ਗੱਲ ਹੋਵੇਗੀ, ਸਕੂਲ ਦੇ ਅੰਦਰ ਕੋਈ ਗੁਰੂ ਨਾਲ ਜੋੜਨ ਵਾਲੀ ਗੱਲ ਹੋਵੇਗੀ, ਇਹ ਨਹੀਂ। ਉੱਥੇ ਭਾਵੇਂ ਕਿਸੇ ਹੋਰ ਧਰਮ ਦਾ ਹੀ ਪ੍ਰਚਾਰ ਹੁੰਦਾ ਹੋਵੇ, ਭਾਵੇਂ ਬੱਚੇ ਨੂੰ ਹੋਰ ਧਰਮ ਵੱਲ ਹੀ ਪ੍ਰੇਰਨਾ ਕੀਤੀ ਜਾਂਦੀ ਹੋਵੇ, ਉਹ ਕਾਹਦੀ ਪੜ੍ਹਾਈ ਆ? ਜੇ ਧਰਮ ਤੋਂ ਹੀ ਅਸੀਂ ਬੱਚਾ ਦੂਰ ਕਰ ਲਿਆ, ਗੁਰੂ ਤੋਂ ਹੀ ਦੂਰ ਕਰ ਲਿਆ, ਫਿਰ ਉਹ ਜੀਵਨ ਕਿੱਥੋਂ ਸੰਵਰੇਗਾ? ਗੁਰੂ ਪਿਆਰਿਓ, ਗੁਰੂ ਦੀ ਸ਼ਰਨ ਵਿੱਚ ਪੈਣ ਦਾ ਯਤਨ ਕਰੀਏ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਏ ਅਣਕ ਜਨਮ ਭਰਮ ਸ਼ਰਣੀ। ਹੇ ਮਾਲਕ, ਅਨੇਕਾਂ ਜੂਨਾਂ ਦੇ ਅੰਦਰ ਭਰਮ ਦੇ ਭਟਕਦੇ ਤੁਹਾਡੀ ਸ਼ਰਨ ਵਿੱਚ ਆ ਪਏ ਹਾਂ।
ਉਦਾਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਣੀ।
ਹੇ ਮੇਰੇ ਮਾਲਕ ਜੀ, ਅੰਧ ਕੂਪ ਤੇ ਜੋ ਅੰਨਾ ਖੂਹ ਹੈ ਸੰਸਾਰ, ਇਹ ਤੋਂ ਸਾਨੂੰ ਬਚਾ ਲਓ, ਉਧਾਰ ਲਓ, ਇਹ 'ਚੋਂ ਕੱਢ ਲੈਣਾ ਕਰੋ। ਸਿਆਣੇ ਵਿਦਵਾਨ ਸੰਪਰਦਾਇ ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿਆ ਕਰਦੇ ਸਨ, ਸੰਖੇਪ ਜੇ ਰੂਪ ਵਿੱਚ ਮੈਂ ਬੇਨਤੀ ਕਰ ਦੇਵਾਂ, ਟਾਈਮ ਨਿਯਤ ਹੈ। ਇੱਕ ਬ੍ਰਾਹਮਣ ਕਹਿੰਦੇ ਜੰਗਲ 'ਚ ਚਲਿਆ ਗਿਆ, ਅਚਾਨਕ ਐਸੀ ਜਗ੍ਹਾ 'ਚ ਪਹੁੰਚ ਗਿਆ, ਇੱਕ ਪਾਸੇ ਫਾਹੀਆਂ ਤਾਣੀਆਂ ਹੋਈਆਂ ਸਨ, ਇੱਕ ਪਾਸੇ ਅੱਗ ਲੱਗੀ ਹੋਈ ਸੀ, ਇੱਕ ਪਾਸੇ ਵੱਡੀ ਡੈਣ ਖੜੋਤੀ ਆ ਬਾਹਾਂ ਪਸਾਰੀ, ਇੱਕ ਪਾਸੇ ਸ਼ੇਰ ਗੱਜ ਰਿਹਾ ਹੈ। ਵਿਚਾਲੇ ਘਿਰ ਗਿਆ, ਬਚਾਅ ਲਈ ਸੋਚਿਆ, ਇੱਕ ਲਾਗੇ ਖੂਹ ਤੱਕਿਆ ਉਸਨੇ। ਖੂਹ ਦੀ ਮੌਨ ਦੇ ਉੱਤੇ ਕਿਨਾਰੇ ਦੇ ਇੱਕ ਵੱਡਾ ਬਰੋਟਾ ਸੀ, ਦਰਖਤ ਸੀ। ਉਹ ਬਰੋਟੇ ਨੂੰ ਤਣੇ ਜੇ ਥੱਲੇ ਲਮਕਦੇ ਆਪਾਂ ਦੇਖਦੇ ਹਾਂ, ਕਈ ਦਾੜ੍ਹੀ ਵੀ ਬਰੋਟੇ ਦੀ ਕਹਿ ਦਿੰਦੇ ਨੇ ਬੋੜ ਦੀ, ਕਈ ਜੜ, ਉਹ ਥੱਲੇ ਲਮਕਦਾ ਦੇਖ ਕੇ ਉਹਨੇ ਆਪਣੇ ਬਚਾਅ ਲਈ ਖੂਹ ਦੇ ਵਿੱਚ ਲਮਕਣਾ ਚਾਹਿਆ। ਫੜ ਕੇ ਜਦੋਂ ਥੱਲੇ ਨੂੰ ਲਮਕਿਆ ਬਚਾਅ ਲਈ, ਉੱਪਰ ਨੂੰ ਨਿਗਾਹ ਪਾਈ, ਉੱਪਰ ਦੇਖਿਆ, ਉਹਦੇ ਜਿੱਥੋਂ ਜਿਹੜੇ ਨੂੰ ਫੜ ਕੇ ਲਮਕ ਰਿਹਾ ਸੀ ਉਸੇ ਟਾਹਣੇ ਦੇ ਉੱਪਰ ਇੱਕ ਸ਼ਹਿਦ ਲੱਗਿਆ ਮਾਖਿਓ। ਫਿਰ ਕਹਿੰਦੇ ਉਹ ਹਿੱਲਣ ਦੇ ਨਾਲ ਸ਼ਹਿਦ ਚੋਣ ਲੱਗ ਪਿਆ। ਫਿਰ ਨਾਲ ਹੋਰ ਕੀ ਦੇਖਿਆ, ਦੋ ਚੂਹੇ ਕਹਿੰਦੇ ਕਾਲਾ ਅਤੇ ਚਿੱਟਾ ਉਹਨੂੰ ਕੱਟ ਰਹੇ ਸਨ, ਪਰ ਉਹ ਸ਼ਹਿਦ ਦੇ ਰਸ ਵਿੱਚ ਐਸਾ ਘਿਰਿਆ, ਥੱਲੇ ਖੂਹ ਦੇ ਵਿੱਚ ਇੱਕ ਲੰਬੀ ਵੱਡੀ ਸਰਾਲ ਮੂੰਹ ਵੱਡੀ ਬੈਠੀ ਆ, ਉਹ ਸਭ ਕੁਝ ਦੇਖਿਆ ਪਰ ਸਭ ਕੁਝ ਰਸ ਵਿੱਚ ਸ਼ਹਿਦ ਦੇ 'ਚ ਲਾ ਕੇ ਸਭ ਕੁਝ ਭੁੱਲ ਗਿਆ। ਸੰਖੇਪ ਬੇਨਤੀ ਕਰਨ ਲੱਗਿਆ ਮੈਂ, ਉਹ ਚੂਹਿਆਂ ਨੇ ਜਿਹੜਾ ਕਾਲਾ ਅਤੇ ਚਿੱਟਾ ਸੀ ਉਹ ਕੱਟ ਦਿੱਤੀ ਜੜ, ਉਹ ਥੱਲੇ ਡਿੱਗਦਿਆਂ ਹੀ ਸਰਾਲ ਦੇ ਮੂੰਹ ਵਿੱਚ ਪੈ ਕੇ ਖਤਮ ਹੋ ਗਏ। ਇੱਕ ਦ੍ਰਿਸ਼ਟਾਂਤ ਆ, ਦਾ ਦ੍ਰਿਸ਼ਟਾਂਤ, ਸੰਸਾਰ ਇੱਕ ਜੰਗਲ ਹੈ, ਇਹਦੇ ਵਿੱਚ ਵੀ ਇੱਕ ਪਾਸੇ ਆਸਾ ਦੀ ਜੋ ਹੈ ਵਾਸਨਾ ਦੀਆਂ ਫਾਹੀਆਂ ਤਾਣੀਆਂ ਹੋਈਆਂ ਹਨ, ਤ੍ਰਿਸ਼ਨਾ ਦੀ ਇੱਕ ਪਾਸੇ ਅੱਗ ਲੱਗੀ ਹੋਈ ਹੈ, ਇੱਕ ਪਾਸੇ ਜੋ ਹੰਕਾਰ ਰੂਪੀ ਸ਼ੇਰ ਗੱਜ ਰਿਹਾ ਹੈ, ਬਿਰਧ ਅਵਸਥਾ ਰੂਪੀ ਇੱਕ ਡੈਣ ਬਾਂਹ ਪਸਾਰ ਕੇ ਅੱਗੇ ਨੂੰ ਵੱਧਦੀ ਆ ਰਹੀ ਆ। ਇਹ ਸਮਝੋ ਕਿ ਇੱਕ ਪਰਿਵਾਰ ਰੂਪੀ ਖੂਹ ਹੈ। ਮਨੁੱਖ ਪਰਿਵਾਰ ਰੂਪੀ ਖੂਹ ਦੇ ਵਿੱਚ, ਮਨੁੱਖ ਦਾ ਸਰੀਰ ਰੂਪੀ ਇੱਕ ਬਰੋਟਾ ਹੈ, ਉਮਰ ਰੂਪੀ ਇਹਦੀ ਜੜ੍ਹ ਹੈ, ਤਨਾ, ਇਹਨੂੰ ਫੜ ਕੇ ਇਹਦੇ ਵਿੱਚ ਲਮਕਣ ਲੱਗਿਆ ਬਚਾਅ ਵਾਸਤੇ, ਇਹਦੇ 'ਚ ਖਚਤ ਹੋ ਗਿਆ। ਸਮਝ ਲਓ ਥੱਲੇ ਦੇਖਿਆ ਦੀਰਘ ਦ੍ਰਿਸ਼ਟੀ ਦੇ ਨਾਲ ਮੌਤ ਰੂਪੀ ਸਰਾਲ ਮੂੰਹ ਅੱਡੀ ਬੈਠੀ ਹੈ, ਅਤੇ ਪਰ ਉੱਪਰ ਮਾਇਆ ਰੂਪੀ ਸ਼ਹਿਦ ਲੱਗਿਆ ਜਿਹਦੇ 'ਚ ਵਿਸ਼ੇ ਰੂਪੀ ਰਸ ਚੋ ਰਿਹਾ ਹੈ। ਦਿਨ ਅਤੇ ਰਾਤ ਕਾਲਾ ਚੂਹਾ ਅਤੇ ਚਿੱਟਾ ਚੂਹਾ, ਦਿਨ ਚਿੱਟਾ ਚੂਹਾ, ਰਾਤ ਕਾਲੀ ਚੂ ਕਾਲਾ ਚੂਹਾ ਹੈ। ਗੁਰਬਾਣੀ 'ਚ ਵੀ ਸਤਿਗੁਰੂ ਨੇ ਕਿਹਾ ਨਾ, ਅਣ ਦਿਨ ਮੂਸਾ ਲਾਜ ਟੁਕਾਈ, ਗਿਰਤ ਕੂਪ ਮੈਂ ਖਾਹੇ ਮਿਠਾਈ। ਇਹ ਖੂਹ ਦੇ ਵਿੱਚ ਡਿੱਗ ਰਿਹਾ ਇਸ ਤਰ੍ਹਾਂ, ਮਾਨੋ ਕਿ ਦਿਨ ਰਾਤ ਦੀ ਸੰਗਿਆ ਕਰਕੇ ਇਹਦੀ ਉਮਰ ਰੂਪੀ ਲੱਜ ਕੱਟੀ ਜਾ ਰਹੀ ਆ। ਇਹ ਸਭ ਕੁਝ ਵਿਸ਼ੇ ਰਸ ਵਿੱਚ ਪੈ ਕੇ ਭੁੱਲ ਗਿਆ, ਆਖਰ ਨੂੰ ਜੀਵਨ ਇਹਦਾ ਬਰਬਾਦ ਹੋ ਜਾਂਦਾ, ਇੱਦਾਂ ਹੀ ਇਹ ਖੂਹ ਦੇ ਵਿੱਚ ਹੀ ਖਤਮ ਹੋ ਜਾਂਦਾ ਹੈ। ਪਰ ਸਤਿਗੁਰੂ ਜੀ ਸਾਨੂੰ ਜਾਚ ਸਿਖਾਲਦੇ ਨੇ, ਇਹ ਮੇਰੇ ਪਮਾਲਕ ਆਪ ਕਿਰਪਾ ਕਰਕੇ ਇਹ ਅੰਧੇ ਖੂਹ ਦੇ ਵਿੱਚੋਂ ਸਾਨੂੰ ਕੱਢ ਲੈਣਾ ਕਰੋ, ਉਧਾਰ ਲੈਣਾ ਕਰੋ ਪਾਤਸ਼ਾਹ ਜੀ, ਅਸੀਂ ਐਸੇ ਖੂਹ ਦੇ ਵਿੱਚ ਗਿਰ ਰਹੇ ਹਾਂ। ਉਧਾਰ ਅੰਧੇ ਅੰਧ ਕੂਪ 'ਤੇ ਲਾਵੋ ਆਪਣੀ ਚਰਨੀ, ਆਪਣੇ ਚਰਨਾਂ ਦੀ ਸ਼ਰਨ ਨਾਲ ਜੋੜ ਕੇ ਸਾਨੂੰ ਐਸੇ ਅੰਧੇ ਖੂਹ ਦੇ ਵਿੱਚੋਂ ਕੱਢ ਲੈਣਾ ਕਰੋ। ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਗਿਆਨ ਧਿਆਨ ਕਿਛੇ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ।
ਗੁਰੂ ਸ਼ਰਨ ਵਿੱਚ ਪੈ ਕੇ ਬਚਾ ਲਈ, ਫਿਰ ਆਪਣੇ ਗਿਆਨ ਦੀਆਂ ਗੱਲਾਂ ਵੀ ਛੱਡਣੀਆਂ ਪੈਂਦੀਆਂ। ਜੇ ਕੋਈ ਆਪਣੇ ਆਪ 'ਚ ਵੱਡਾ ਗਿਆਨੀ ਬਣਿਆ, ਫਿਰ ਗੁਰੂ ਨੇ ਰੱਖਿਆ ਕਿੱਥੋਂ ਕਰਨੀ ਆ, ਹੰਕਾਰ ਜੇ ਗਿਆਨ ਦਾ ਹੀ ਆ। ਜੇ ਕੋਈ ਕਹੇ ਮੈਂ ਤਾਂ ਵੱਡਾ ਧਿਆਨ ਧਾਰੀ ਹਾਂ ਅੱਜ, ਤਾਂ ਫਿਰ ਜੇ ਥੋੜ੍ਹਾ ਜਿਹਾ ਕਰਨ ਲੱਗ ਗਿਆ ਫਿਰ ਗਿਆਨ ਧਿਆਨ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਮਹਾਰਾਜ ਕਹਿੰਦੇ ਨਹੀਂ, ਗੁਰੂ ਦੀ ਸ਼ਰਨ 'ਚ ਇਉਂ ਬੇਨਤੀ ਕਰਨੀ ਆ, ਇਹ ਮੇਰੇ ਮਾਲਕ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹੀ ਮੈਨੂੰ ਨਿਰਗੁਣ ਸਰੂਪ ਦਾ ਕੋਈ ਗਿਆਨ ਹੈ। ਗਿਆਨ ਬਹੁਤ ਤਰ੍ਹਾਂ ਦਾ ਹੈ, ਆਪੇ ਸਰੂਪ ਦੇ ਗਿਆਨ ਦੀ ਵੀ ਗੱਲ ਆ, ਆਤਮਕ ਗਿਆਨ ਦੀ ਵੀ ਗੱਲ ਆ, ਨਿਰਗੁਣ ਸਰੂਪ ਦੇ ਗਿਆਨ ਦੀ ਵੀ ਗੱਲ ਆ। ਪਰ ਹੇ ਮਾਲਕ ਮੈਂ ਕੁਝ ਵੀ ਨਹੀਂ ਜਾਣਦਾ, ਸਮਾਂ ਨਹੀਂ ਵਿਸਤਾਰ ਜਾਵਣ ਦਾ, ਅਤੇ ਧਿਆਨ ਵੀ ਸਰਗੁਣ ਸਰੂਪ ਦਾ ਮੈਂ ਧਰਨਾ ਨਹੀਂ ਜਾਣਦਾ। ਗੁਰਮਤਿ ਵਿੱਚ ਸਤਿਗੁਰੂ ਨੇ ਧਿਆਨ ਧਰੋ ਤਿਹ ਕੋ ਮਨ ਮੈਂ, ਜਿਹ ਕੋ ਅਮਤੋਜ ਸਵੈ ਜਗ ਛਾਇਓ। ਇਹ ਵੀ ਵਚਨ ਆਏ ਨੇ, ਵਾਹਿਗੁਰੂ ਗੁਰ ਜਾਪੀਏ, ਵਾਹਿਗੁਰੂ ਕਰ ਧਿਆਨ, ਮੁਕਤ ਲਾਭ ਸੋ ਹੋਏ ਹੈ ਗੁਰਸਿੱਖ ਰਿਧਮੈ ਮਾਨ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਵਚਨ ਹਨ। ਸੋ ਇਸ ਵਾਸਤੇ ਗੁਰੂ ਕੇ ਸਿੱਖ ਨੇ ਬੇਨਤੀ ਕਰਨੀ ਹੈ, ਮੇਰੇ ਪਾਤਸ਼ਾਹ, ਨਾ ਕੋਈ ਨਿਰਗੁਣ ਸਰੂਪ ਦਾ ਗਿਆਨ, ਨਾ ਸਰਗੁਣ ਸਰੂਪ ਦਾ ਧਿਆਨ ਧਰਨਾ ਕੁਝ ਕੀਤਾ ਹੈ, ਕਿਸ ਕਰਮ ਨਾ ਜਾਣਾ, ਕੋਈ ਚੰਗੇ ਮੈਂ ਕਰਮ ਵੀ ਨਿੱਤ ਨਿਮਿਤ ਪ੍ਰਾਚਿਤ ਵਿਧੀ ਪੂਰਵਕ ਆਦਿਕ ਕਰਮ ਕਰਨੇ ਵੀ ਨਹੀਂ ਜਾਣਦਾ ਹਾਂ, ਨਾ ਹੀ ਨਿਰਮਲ ਕਰਨੀ, ਕੋਈ ਚੰਗੀ ਮੇਰੀ ਕਰਨੀ ਵੀ ਨਹੀਂ ਹੈ। ਕਹਾਂ ਕਹੋ ਮੈਂ ਆਪਣੀ ਕਰਨੀ, ਹੈ ਮਾਲਕ ਮੈਂ ਕੀ ਦੱਸਾਂ, ਮੇਰੀ ਕਰਨੀ ਮਾੜੀ ਹੈ। ਹੇ ਪਾਤਸ਼ਾਹ ਜੀ, ਬਹੁਤ ਤਰ੍ਹਾਂ ਦੇ ਨਾਲ ਮੇਰੀ ਕਰਨੀ ਵੀ ਕੋਈ ਚੰਗੀ ਨਹੀਂ, ਮਾੜੀ ਹੈ।
ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ।
ਜੀ ਹੇ ਮੇਰੇ ਮਾਲਕ, ਬਿਖਮ ਨਦੀ ਜਿਹੜੀ ਬੜੀ ਕਠਿਨ ਹੈ, ਆਸਾ ਰੂਪ ਨਦੀ, ਧਾਰਮਿਕ ਗ੍ਰੰਥਾਂ ਦੇ ਅੰਦਰ ਇੱਕ ਵੈਤਰਨੀ ਨਦੀ ਦਾ ਵੀ ਜ਼ਿਕਰ ਆਇਆ ਹੈ, ਜਿਹਦੇ 'ਚ ਕਹਿੰਦੇ ਪਰਲੋਕ ਮਾਰਗ ਦੇ ਅੰਦਰ ਉਹ ਆਉਂਦੀ ਆ। ਕਈ ਮੱਤਾਂ ਵਾਲਿਆਂ ਨੇ ਜ਼ਿਕਰ ਕੀਤਾ, ਸਤਿਗੁਰੂ ਨੇ ਬਾਣੀ 'ਚ ਵੀ ਜ਼ਿਕਰ ਕੀਤਾ, ਪੁਰਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ, ਜਿੱਥੇ ਦੁੱਖਾਂ ਨਾਲ ਪੂਰਤ ਬਹੁਤ ਬਰੀਕ, ਉੱਥੇ ਐਸਾ ਪੁਲ ਬਣਿਆ ਹੋਇਆ ਹੈ, ਬੜਾ ਹੀ ਦੁੱਖ ਨੇ ਉਹਦੇ ਤੋਂ ਤਰਨਾ ਲੰਘਣਾ, ਕਹਿੰਦੇ ਬੜਾ ਔਖਾ ਹੈ। ਇਸ ਵਾਸਤੇ ਬਿਖਮ ਉਹ ਜਿਹੜੀ ਕਠਿਨ ਨਦੀ ਹੈ, ਇਹ ਤਰ ਜਾਈਏ, ਪਰ ਕਿਰਪਾ ਕਰੋ ਤਰੀ ਕਿਵੇਂ ਜਾਣੀ ਆ, ਸਾਧ ਸੰਗਤ ਕਹਿ ਅੰਚਲ ਲਾਵੋ। ਸੰਗਤ ਇੱਕ ਬੇੜੀ ਆ, ਇਹ ਤੋਂ ਪਾਰ ਲੰਘਾਵਣ ਵਾਸਤੇ ਸੰਗਤ ਤੋਂ ਬਿਨਾਂ ਤਰਿਆ ਨਹੀਂ ਜਾਣਾ। ਹੇ ਮੇਰੇ ਮਾਲਕ, ਕਿਰਪਾ ਕਰਕੇ ਸੰਗਤ ਦਾ ਲੜ ਇਹ ਪੱਲਾ ਸਾਨੂੰ ਫੜਾ ਦਿਓ, ਜਿਸ ਨੂੰ ਪਕੜ ਕੇ ਅਸੀਂ ਮੇਰੇ ਪਾਤਸ਼ਾਹ ਇਹਨੂੰ ਪਾਰ ਹੋ ਜਾਈਏ, ਇਹ ਤੋਂ ਲੰਘ ਜਾਣਾ ਕਰੀਏ।
ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਧਰਣੀ।
ਧਨ ਦੌਲਤ ਸੰਪਦਾ ਅਤੇ ਮਾਇਆ ਦੇ ਰਸ, ਇਹਨਾਂ ਸੰਪਦਾ ਦੇ ਸੁੱਖ ਸਾਰੇ ਜਿਹੜੇ ਇਹ ਮਿੱਠੇ ਹਨ, ਇਹ ਕਿਰਪਾ ਕਰ, ਇਹ ਅਸੀਂ ਮਨ ਵਿੱਚ ਨਹੀਂ ਧਾਰਨਾ ਕੀਤੇ, ਇਹਨਾਂ ਦੇ ਮਨ 'ਚ ਅਸੀਂ ਧਾਰਨ ਤੋਂ ਬਚ ਜਾਈਏ।
ਹਰਿ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ।
ਸ਼ਬਦ ਦੀ ਸੰਪੂਰਨਤਾ ਕਰਦਿਆਂ ਸਤਿਗੁਰੂ ਜੀ ਸਿੱਖਿਆ ਦਿੰਦੇ ਹਨ ਅਖੀਰ ਦੇ ਅੰਦਰ, ਹੇ ਮਾਲਕ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਮੈਂ ਦਾਸ ਨੂੰ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਦਰਸ਼ਨ ਜੇ ਪ੍ਰਾਪਤ ਹੋ ਜਾਣ ਮੈਂ ਇਹਦੇ 'ਚ ਹੀ ਤ੍ਰਿਪਤ ਹਾਂ। ਹਰ ਨਾਮ ਰੰਗ ਅਭਰਨੀ, ਹਰੀ ਤੇਰੇ ਨਾਮ ਦਾ ਜਿਹੜਾ ਰੰਗ ਹੈ ਇਹੀ ਮੇਰਾ ਅਭਰਨੀ ਸੱਚਾ ਗਹਿਣਾ ਹੈ ਜੀਵਨ ਦਾ। ਅੱਜ ਤਾਂ ਕਈ ਦਿਖਾਵੇ ਦੇ ਗਹਿਣੇ ਧਾਰੇ ਜਾਂਦੇ ਨੇ, ਜਾਂ ਨਾਨਕ ਅੰਤ ਬਾਰ ਨਾਮ ਗਹਿਣਾ ਇਹ ਨਿਭਣ ਵਾਲਾ, ਹੋਰ ਤਾਂ ਕੂੜ ਸੁਹਣਾ, ਕੂੜ ਰੁਪਾ, ਕੂੜ ਪਹਿਨਣ ਹਾਰ। ਸਤਿਗੁਰੂ ਜੀ ਨੇ ਆਸਾ ਜੀ ਕੀ ਵਾਰ ਦੇ ਅੰਦਰ ਕਥਨ ਕੀਤਾ ਹੈ, ਸੱਚਾ ਗਹਿਣਾ ਨਾਮ ਹੈ ਜਿਹੜਾ ਨਾਲ ਨਿਭਣ ਵਾਲਾ ਹੈ। ਰੰਗ ਸ਼ਬਦ ਕਈ ਰੂਪ ਵਿੱਚ ਆਇਆ ਗੁਰਬਾਣੀ ਦੇ ਅੰਦਰ, ਸਮਾਂ ਨਹੀਂ ਵਿਸਥਾਰ ਵਿੱਚ ਜਾ ਸਕੀਏ। ਹਜ਼ੂਰ ਕਹਿੰਦੇ ਨੇ ਹਰ ਨਾਮ ਰੰਗ ਭਰਨੀ, ਵਾਹਿਗੁਰੂ ਤੇਰੇ ਨਾਮ ਦਾ ਜਿਹੜਾ ਰੰਗ ਚੜ੍ਹਿਆ ਜੀਵਨ ਨੂੰ, ਜਿਸ ਕਰਕੇ ਜੋ ਕਾਇਆ ਰੰਗਣ ਜੇਥੀਆ ਪਿਆਰੇ ਪਾਈਆ ਨੌ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗਣਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਇਹ ਐਸਾ ਜਿਹੜਾ ਰੰਗ ਹੈ ਤੇਰੀ ਪ੍ਰਸੰਨਤਾ ਤੇਰੀ ਪ੍ਰਾਪਤੀ ਵਾਲਾ, ਇਹੋ ਹੀ ਸਾਡੇ ਜੀਵਨ ਦਾ ਅਸਲ ਗਹਿਣਾ ਹੈ। ਸੰਪਰਦਾਇ ਵਿਦਵਾਨਾਂ ਨੇ ਭਰਨੀ ਦਾ ਅਰਥ ਮੱਟੀ ਵੀ ਕੀਤਾ, ਹੇ ਵਾਹਿਗੁਰੂ ਤੇਰਾ ਜਿਹੜਾ ਇਹ ਸਾਡਾ ਸਰੀਰ ਰੂਪ ਜਾਂ ਭਗਤੀ ਰੂਪ ਇੱਕ ਮੱਟੀ ਹੈ, ਨਾਮ ਰੂਪ ਉਹਦੇ ਵਿੱਚ ਜਲ ਪਾਵਨਾ ਕੀਤਾ ਹੈ, ਇਹ ਪ੍ਰੇਮ ਦਾ ਰੰਗ ਚਾੜਨਾ ਕੀਤਾ ਹੈ, ਹਰ ਨਾਮ ਰੰਗ ਇਹਦੇ 'ਚ ਅਸਾਂ ਨੇ ਆਪਣੇ ਮਨ ਰੂਪੀ ਵਸਤਰ ਨੂੰ ਰੰਗਣਾ ਕੀਤਾ, ਇੱਦਾਂ ਵੀ ਕੀਤਾ ਅਰਥ ਵਿਦਵਾਨਾਂ ਨੇ। ਰਹੋ ਵਿਚਾਰ, ਵਾਹਿਗੁਰੂ ਕਿਰਪਾ ਕਰ ਸਾਨੂੰ ਦਾਸਾਂ ਨੂੰ ਇਹ ਆਪਣਾ ਦਰਸ਼ਨ ਬਖਸ਼, ਤੇਰੇ ਨਾਮ ਰੰਗ ਦੇ ਗਹਿਣੇ ਦੇ ਵਿੱਚ ਹੀ ਸਾਡਾ ਜੀਵਨ ਸਵਰਿਆ ਰਹੇ। ਜੋ ਵਿਚਾਰ ਸੁਣੀ ਆ ਹਿਰਦੇ 'ਚ ਥਾਂ ਦੇਈਏ, ਸਤਿਗੁਰੂ ਕਿਰਪਾ ਕਰਨਗੇ। ਸ਼ਬਦ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਸਤਿਗੁਰੂ ਬਖਸ਼ ਲੈਣ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਸਮੁੱਚੀ ਸੰਗਤ ਦਾ, ਸਿੰਘ ਸਾਹਿਬ ਹੈਡ ਗ੍ਰੰਥੀ ਸਾਹਿਬ ਅਤੇ ਸਮੂਹ ਸਿੰਘ ਸਾਹਿਬਾਨਾਂ ਦਾ, ਜਹੇਦਾਰ ਜੀ ਦਾ, ਪ੍ਰਧਾਨ ਸਾਹਿਬ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਾਰੇ ਇੱਕ ਵਾਰ ਰਲ ਮਿਲ ਕੇ ਪੜ੍ਹ ਸੁਣ ਲਈਏ ਜੀ, ਫਿਰ ਫਤਿਹ ਪ੍ਰਵਾਨ ਕਰਨੀ ਜੀ।
ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮੈਂ ਧਰਣੀ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।